आओ इस अमृत बचन दी विचार सतगुरु दी कृपा नाल आपां कर सकीए। हजूर गुरु रामदास जी महाराज आप बख्शिश करो कथन और सरूत नूं आप ही रस रहमत और शब्द दी विचार विच चुब्बी मारन दी दात बख्श देवो। दास कई वारी बेनती करदा है उद्दम भी वैसे परमात्मा की कृपा नाल हुंदा है, इकला इंसान का उद्दम कुछ नहीं कर सकता जे वो अपनी विच रहमत ना भरे। तो जिवें एक बागबान जा एक माली अपने बाग विच फलदार पेड़े ला सकदा है, वो पानी पा सकदा है, उसकी संभाल ली वाड़ उदे वास्ते खाद पा सकदा है, पर माली फलां दे विच रस आप नहीं भर सकता। उदा उद्दम गोडी कर लेगा, पानी ला लेगा, बाग दी वाड़ कर देगा, पर कदी किसे माली कोल समर्था है कि वह रस भर सके? रस सूरज ने भरना है। असी उद्दम कर सकने हैं पर कीर्तन कथा सेवा विच रस भरन वाला केवल सतगुरु है। आओ करो कृपा साध संगत, आप जितने अज हजूर दे दरबार विच आए हो जां देश विदेश अपने घरां च बैठे सरवण कर रहे हो, बख्शो असीस, क्योंकि हुक्मनामा अष्टपदी रूप विच है ते इहदे अर्थ करने बहुत लाजमी ने। ते दास दी इच्छा भी रहिंदी है कि हुक्मनामे दी विचार नूं ही प्रदान रख्या जाए। करो कृपा साध संगत, प्यार अदब सहित उचारण करो जी, सतनाम श्री वाहे गुरु जी। करो बख्शिश, फिर उचारण करो जी, सतनाम श्री वाहे गुरु जी,
सतनाम श्री वाहे गुरु साहिब जी, सोरठ महला पहला।
राग सोरठ है और पहले पातशाह सतगुरु गुरु नानक साहिब जी महाराज हजूर ने अपनी अमृत रसना तो इस शब्द नूं उचारण किया है। श्री गुरु ग्रंथ साहिब जी की अमृत गुरबाणी विच गुरु नानक साहिब जी की 19 रागां दे विच बाणी दर्ज है। कुछ बाणी हजूर दी है जो राग मुक्त है, उस उपर किसी राग की बंदिश नहीं। जिवें असी जपजी साहिब की बाणी सलोक संस्कृति विच हजूर दे सलोक और सलोक वारां ते वधीक, उस तो बिना हजूर दे जितने बचन ने तकरीबन वो सारे जिहड़े ने वो राग बद्ध ने। 19 रागां विच गुरु नानक साहिब जी ने अपनी अमृत रसना तो इस बाणी नूं उचारण किया है। राग सोरठ, पहले पातशाह जी बख्शिश कर रहे हन,
जिन्हें सतगुर सेवया प्यारे।
हजूर आरंभ विच ए बख्शिश करदे ने, जिन्हें सतगुर सेवया प्यारे। इहदे अर्थ करांगे हे प्यारे कि जिन्हां ने समरथ सतगुरु नूं सेवया है, उहदी सेवा कीती, उहनूं याद कीता, उहदा सिमरन कीता, उसका चिंतन किया। सतगुरु का अर्थ सच्चा गुरु, जिन्ना सच्चे सतगुरु प्यारे चेते किया सेव्या है।
तिनके साथ तरे,
तिनके साथ तरे, वो ਉਹਨਾਂ ਦੇ ਜਿਹੜੇ ਕਾਫਿਲੇ ਨੇ ਸਾਧ ਅਰਥ ਕਰਾਂਗੇ ਸਮੂਹ ਜਾਂ ਕਾਫਿਲਾ ਕਿ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਪਿਆਰੇ ਉਹਨਾਂ ਦੇ ਕਾਫਿਲੇ ਉਹਨਾਂ ਦੇ ਸਾਥ ਜਿਹੜੇ ਨੇ ਉਹ ਸਾਰੇ ਤਰ ਗਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਵਿੱਚ ਸਤਿਗੁਰੂ ਸ਼ਬਦ ਸਤਿਗੁਰ ਸ਼ਬਦ ਗੁਰੂ ਸ਼ਬਦ ਗੁਰ ਸ਼ਬਦ ਦੀ ਵਰਤੋਂ ਹਜ਼ੂਰ ਨੇ ਬਹੁਤ ਥਾਵਾਂ ਬਹੁ ਵਾਰੀ ਕੀਤੀ ਹੈ। ਉਂਜ ਅਰਥ ਦਾਸ ਨੇ ਕਰ ਦਿੱਤੇ ਨੇ ਸਤਿਗੁਰੂ ਦਾ ਅਰਥ ਤੇ ਸੱਚਾ ਗੁਰੂ, ਪਰ ਜੋ ਗੁਰਮਤ ਦਾ ਸਾਡਾ ਦਾਇਰਾ ਹੈ ਅਸਲ ਚ ਸਤਿਗੁਰੂ ਅਸੀਂ ਕੇਵਲ ਅਰਥ ਟੀਚਰ ਨਹੀਂ ਕਰਾਂਗੇ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਜੇ ਇਹ ਅਰਥ ਸਿਰਫ ਕਰੀਏ ਕਿ ਜਿਵੇਂ ਮਾਸਟਰ ਹੈ, ਟੀਚਰ ਹੈ, ਅਧਿਆਪਕ ਹੈ, ਪ੍ਰੋਫੈਸਰ ਹੈ, ਕੋਈ ਤਲੀਮ ਦੇਣ ਵਾਲਾ ਆਚਾਰਿਆ ਹੈ, ਇਹ ਅਰਥ ਨਹੀਂ ਟੁੱਕਣਗੇ। ਭਾਵੇਂ ਅਸੀਂ ਆਮ ਤੌਰ ਤੇ ਅਰਥ ਇਹੀ ਕਈ ਵਾਰੀ ਸੁਣਦੇ ਅੰਗਰੇਜ਼ੀ ਵਿੱਚ ਮਾਸਟਰ ਜਾਂ ਟੀਚਰ, ਨਹੀਂ, ਸਤਿਗੁਰੂ ਉਹ ਹੈ ਕਿ ਜਿਹੜਾ ਅਕਾਲ ਪੁਰਖ ਦੇ ਵਿੱਚ ਆਪ ਅਭੇਦ ਹੈ। ਫਿਰ ਇਸ ਬੇਨਤੀ ਨੂੰ ਆਮ ਟੀਚਰ ਉਸਤਾਦ ਬੜੀ ਵੱਡੀ ਥਾਂ ਉਹਨਾਂ ਦੀ, ਉਹ ਬੋਧਕ ਤਲ ਤੇ ਗਿਆਨ ਦਾ ਭੰਡਾਰਾ ਭਰ ਕੇ ਬੈਠੇ ਆ, ਪਰ ਗੁਰਮੁਖੋ ਸਤਿਗੁਰੂ ਕੇਵਲ ਮਾਸਟਰ ਨਹੀਂ, ਸਤਿਗੁਰੂ ਅਕਾਲ ਪੁਰਖ ਵਿੱਚ ਅਭੇਦ ਹੈ ਤੇ ਸਤਿਗੁਰੂ ਦੇ ਸ਼ਬਦ ਵਿੱਚ ਉਹਦੀ ਨਦਰ ਵਿੱਚ ਇੰਨੀ ਕੁ ਰਹਿਮਤ ਹੈ ਕਿ ਉਹ ਸੁੱਕੇ ਹੋਏ ਅੰਦਰਾਂ ਨੂੰ ਖਰਿਆਂ ਕਰਕੇ ਨਾਮ ਅੰਮ੍ਰਿਤ ਨਾਲ ਭਰਪੂਰ ਕਰਕੇ ਪਰਮਾਤਮਾ ਨਾਲ ਜੋੜ ਦਿੰਦਾ ਹੈ। ਫਿਰ ਬੇਨਤੀ ਸਤਿਗੁਰੂ ਉਸ ਵਿੱਚ ਆਪ ਪਰਮੇਸ਼ਵਰ ਵਰਦਾ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਸਤਿਗੁਰ ਵਿੱਚ ਆਪ ਰੱਖਿਓਨ ਆਸਾ ਕੀ ਵਾਰ ਆਪਾਂ ਸੁਣੀ ਕੀਤੀ, ਇਹਦਾ ਅਰਥ ਹੋ ਗਿਆ ਸਤਿਗੁਰੂ ਵਿੱਚ ਪਰਮਾਤਮਾ ਨੇ ਆਪਣੇ ਆਪ ਨੂੰ ਰੱਖਿਆ ਹੈ, ਕੇਵਲ ਮਾਸਟਰ ਨਹੀਂ ਹੋ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਇਹ ਸੰਸਾਰੇ ਵਿੱਚ ਪ੍ਰਗਟ ਕਰ ਦਿੱਤਾ, ਉੱਚੀ ਖੋਕਾ ਦੇ ਦਿੱਤਾ ਕਿ ਸਤਿਗੁਰੂ ਵਿੱਚ ਪਾਰ ਬ੍ਰਹਮ ਆਪ ਵਰਤਦਾ ਹੈ। ਦਾਸ ਨੇ ਇੱਕ ਵਰਜ਼ ਕੀਤੀ ਸੀ ਕਿ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਉਹਨਾਂ ਨੇ ਇੱਕ ਤੁਕ ਲਿਖੀ ਗੁਰੂ ਨਾਨਕ ਸਾਹਿਬ ਜੀ ਲਈ, ਵੈਸੇ ਤਾਂ ਬੇਅੰਤ ਬਚਨ ਨੇ ਉਹਨਾਂ ਦੇ, ਪਰ ਉਹਦੇ ਵਿੱਚ ਕਹਿੰਦੇ ਆ ਭਾਈ ਸਾਹਿਬ ਲਿਖਦੇ ਆ ਗੁਰੂ ਨਾਨਕ ਸਾਹਿਬ ਬਾਰੇ, ਸਤਿਗੁਰ ਨਾਨਕ ਦਿਓ ਹੈ ਨਿਰੰਕਾਰ ਆਕਾਰ ਬਣਾਇਆ। ਫਿਰ ਬੇਨਤੀ, ਨਿਰਾਕਾਰ ਨੇ ਜਿਹੜਾ ਆਕਾਰ ਬਣਾਇਆ ਉਹਦਾ ਨਾਮ ਸਤਿਗੁਰੂ ਹੈ। ਫਿਰ ਬੇਨਤੀ, ਸਤਿਗੁਰੂ ਦੇ ਘਰ ਵਿੱਚ ਮਰਜ ਕਰਾਂਗਾ ਸੀ ਜਿੱਥੇ 10 ਪਾਤਸ਼ੀਆਂ ਕਹਿੰਦੇ ਆ, ਉੱਥੇ ਪਹਿਲੇ ਜਾਮੇ ਤੋਂ ਜਿਹੜੀ ਗੁਰੂ ਪਦ ਦੀ ਵਿਆਖਿਆ ਕੀਤੀ ਗਈ ਬਾਣੀ ਚ, ਉਸ ਵਿੱਚ ਹਜ਼ੂਰ ਨੇ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਉਹ ਸ਼ਬਦ ਤੇ ਬਾਣੀ ਤੇ ਬਚਨ ਤੇ ਨਾਮ ਤੇ ਦਿੱਤਾ ਹੈ। ਜਿਵੇਂ ਅਸੀਂ ਸਤਿਗੁਰੂ ਦਾ ਬਚਨ ਪੜ੍ਹਨੇ ਤੇ ਮਹਾਰਾਜ ਜਦੋਂ ਪੁੱਛਦੇ ਆ ਸਿੱਧਾਂ ਦੇ, ਚਲੋ ਇਹ ਅਕਸਰ ਸਾਰੇ ਆਪ ਸੁਣਦੇ ਹੋ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਤੇ ਮਹਾਰਾਜ ਕਹਿੰਦੇ ਆ ਸ਼ਬਦ ਗੁਰੂ ਸੁਰਤ ਤੁਮ ਚੇਲਾ। ਅਸੀਂ ਪਾਠ ਕਰਨੇ ਆ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਜਾਂ ਗੁਰੂ ਰਾਮਦਾਸ ਜੀ ਦੇ ਬਚਨ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਹਾਂ, ਸਤਿਗੁਰੂ ਦੀ ਸ਼ਰਨ ਪੈਣ ਦੀ ਕੋਈ ਜੁਗਤ ਹੈ? ਇਹ ਆਰੰਭ ਚ ਮੈਂ ਅਰਜ਼ ਕਰਦੇ ਆ ਸਾਡੀ ਤਵਾਰੀਖ ਮੁਤਾਬਕ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਕਿਸੇ ਵੀ ਪ੍ਰਾਣੀ ਨੇ ਉਹਦਾ ਪਿਛੋਕੜ ਕਿਸ ਖਾਨਦਾਨ ਨਾਲ ਹੈ, ਕਿਸ ਬਰਾਦਰੀ ਨਾਲ ਹੈ, ਕਿਸ ਧਰਮ ਨਾਲ ਹੈ, ਕਿਸ ਕਮਿਊਨਿਟੀ ਨਾਲ ਹੈ, ਉਹ ਕਿਹੜੀ ਜਾਤ ਦਾ, ਇਹ ਕੋਈ ਇੱਥੇ ਗੱਲ ਨਹੀਂ ਰੱਖਦੀ। ਉੱਥੇ ਸਿਰਫ ਇੱਕੋ ਵੇ ਕਿ ਮਾਨਵੀ ਜਾਮੇ ਵਿੱਚ ਜਿਸ ਬੰਦੇ ਨੇ ਚਰਨ ਪਉ ਲੈ ਕੇ ਗੁਰੂ ਦੀ ਮੱਤ ਨੂੰ ਆਪਣੇ ਗਿਰਦੇ ਚ ਧਾਰਨ ਕਰ ਲਿਆ, ਪਿਆਰੇ ਉਹ ਸੱਚ ਹੈ, ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਮੈਂ ਫਿਰ ਇਸ ਬੇਨਤੀ ਨੂੰ ਦੁਹਰਾ ਦੇਣਾ ਕਿ ਉਹਦਾ ਪਿਛੋਕੜ ਕੀ ਹੈ, ਤੇ ਇਸੇ ਕਰਕੇ ਕਿਹਾ ਕਿ ਜਦੋਂ ਗੁਰੂ ਦੇ ਘਰ ਵਿੱਚ ਜਨਮ ਹੋ ਗਿਆ, ਪਿਛਲੇ ਕਰਮ, ਪਿਛਲੀ ਜਾਤ, ਪਿਛਲਾ ਸਭ ਕੁਝ ਕਿਨੂੰ ਨਾਸ਼, ਇਹਦਾ ਮਤਲਬ ਇਹ ਸੀ ਵੀ ਇਹਦਾ ਕੋਈ ਸੰਬੰਧ ਨਹੀਂ, ਤੇਰਾ ਪਿਛੋਕੜ ਕੀ ਹੈ, ਤੂੰ ਹੁਣ ਕੀ ਹੈ। ਗੁਰੂ ਸਾਹਿਬ ਦੀ ਦੀਖਿਆ ਲਈ ਚਰਨ ਪੌਲ ਦਿੱਤੀ ਜਾਂਦੀ ਸੀ, ਦਸਵੇਂ ਪਿਤਾ ਜੀ ਨੇ ਬਖਸ਼ਿਸ਼ ਕੀਤੀ, ਉਂਝ ਜਪਣ ਨੂੰ ਤਾਂ ਸਾਰੇ ਵਾਹਿਗੁਰੂ ਗੁਰਮੰਤਰ ਜਪੀ ਜਾਓ, ਕੋਈ ਰੋਕ ਥੋੜਾ ਸਕਦਾ। ਪਰ ਮੈਂ ਇੱਕ ਬੇਨਤੀ ਕਰਾਂਗਾ, ਜਿਹੜਾ ਗੁਰਪ੍ਰਸਾਦ ਕਹੇ, ਗੁਰੂ ਬਖਸ਼ਿਸ਼ ਕਹੇ, ਇਹਦੀ ਬੜੀ ਵੱਡੀ ਅਹਿਮੀਅਤ ਹੈ। ਇਹ ਕੇਵਲ ਆਪਣੀ ਬੁੱਧੀ ਦੇ ਤਲ ਤੇ ਕਿਤਾਬ ਪੜ੍ਹ ਕੇ ਗਿਆਨ ਹਾਸਲ ਕਰਨ ਵਾਲੀ ਬਾਤ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹੀ ਜੋਤ ਜਿਹੜੀ ਉਹਨਾਂ ਅੰਦਰ ਵਰਤਦੀ ਸੀ ਉਹ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਟਿਕਾ ਦਿੱਤੀ ਤੇ ਜੁਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਥ ਨੂੰ ਪੰਜਾਂ ਪਿਆਰਿਆਂ ਨੂੰ ਦੇ ਦਿੱਤੀ। ਅੱਜ ਜਦੋਂ ਸਿੱਖੀ ਚ ਗੁਰੂ ਧਾਰਨ ਕੀਤਾ ਜਾਂਦਾ ਹੈ ਤੇ ਇਸ ਦੀ ਰੀਤ ਇਹ ਵੇ ਇਹ ਵੱਖਰੀ ਬਣ ਕੇ ਮਨਮਤ ਕਰਕੇ ਲੋਕ ਜੋ ਮਰਜ਼ੀ ਅਰਥਾਂ ਦੇ ਅਨਰਥ ਕਰੀ ਜਾਣ। ਜਦੋਂ ਅਸੀਂ ਅੰਮ੍ਰਿਤ ਦੀ ਦਾਤ ਲੈਂਦੇ ਹਾਂ ਇਹਦਾ ਮਤਲਬ ਇਹ ਵੇ ਕਿ ਸਤਿਗੁਰੂ ਨੂੰ ਆਪਾਂ ਸਮਰਪਣ ਕਰਕੇ ਸਤਿਗੁਰੂ ਦੇ ਘਰ ਵਿੱਚ ਜਗਿਆਸੂ ਦਾ ਸਿੱਖ ਦਾ ਜਨਮ ਹੁੰਦਾ। ਮੈਂ ਫਿਰ ਅਰਜ਼ ਕਰਾਂ ਕਿ ਅੰਮ੍ਰਿਤ ਦੀ ਦਾਤ ਤੇ ਸਤਿਗੁਰੂ ਧਾਰਨ ਕਰਨਾ ਹੈ, ਸਤਿਗੁਰੂ ਦੇ ਸ਼ਬਦ ਨੂੰ ਮੰਨਣਾ ਹੈ। ਮੈਂ ਫਿਰ ਉਸ ਵਿਸ਼ੇ ਤੇ ਆਵਾਂ। ਇੱਥੇ ਗੁਰੂ ਜੀ ਨੇ ਕਿਹਾ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਜਿਨ੍ਹਾਂ ਨੇ ਸਤਿਗੁਰੂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਸਤਿਗੁਰੂ ਦੇ ਬਚਨ ਮੰਨੇ, ਬਚਨ ਮੰਨਣੇ ਤਾਂ ਸੇਵਣਾ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਦਾ ਇਹ ਪਵਿੱਤਰ ਬਚਨ ਜਿਹੜਾ ਅਸੀਂ ਪੜ੍ਹਨੇ ਉਹਦੇ ਵਿੱਚ ਪ੍ਰਸ਼ਨ ਉੱਤਰ ਹੈ। ਮਹਾਰਾਜ ਕਹਿੰਦੇ ਅਖੰਭ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ। ਸਿਰਫ ਪਹਿਲੀ ਬੇਨਤੀ, ਜਿਨ੍ਹਾਂ ਸਤਿਗੁਰੂ ਸੇਵਿਆ, ਸੇਵਣ ਦਾ ਮਤਲਬ ਕੀ? ਹਜ਼ੂਰ ਨੇ ਬਚਨ ਕੀਤਾ, ਪ੍ਰਸ਼ਨ ਹੈ, ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਕਿਵੇਂ ਸਤਿਗੁਰੂ ਦੀ ਦੱਸੀ ਹੋਈ ਮਰਿਆਦਾ ਤੇ ਰਹਿਤ ਤੇ ਉਹਨਾਂ ਦੇ ਦੱਸੀ ਹੋਈ ਸਿੱਖਿਆ ਤੇ ਚੱਲੀਏ। ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਭਾਲੀ। ਸਤਿਗੁਰੂ ਦਇਆ ਕਰੇ ਸਾਨੂੰ ਆਪਣੇ ਪੱਲੇ ਨਾ ਲਾ ਲੈ। ਅੱਗੇ ਮਹਾਰਾਜ ਕਹਿੰਦੇ ਆ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਇਸ ਤਰ੍ਹਾਂ ਚੱਲੋ ਜੋ ਤੁਸੀਂ ਪੁੱਛ ਰਹੇ ਹੋ ਕਿਵੇਂ ਚੱਲੀਏ। ਸੁੱਤ ਸਤਿਗੁਰ ਮਹਾਰਾਜ ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ ਪਿਆਰਿਓ। ਇੱਥੇ ਗੁਰੂ ਨੂੰ ਸੇਵਣ ਵੀ ਲੱਗਿਆ ਸਭ ਤੋਂ ਪਹਿਲੀ ਸ਼ੁਰੂਆਤ ਇਹ ਵੇ ਕਿ ਜੋ ਗੁਰੂ ਕਹਿੰਦਾ ਹੈ ਤੈਨੂੰ ਸਮਝ ਨਹੀਂ ਪੈ ਰਹੀ, ਤੇਰੇ ਗਿਆਨ ਦੀ ਉਡਾਰੀ ਇੰਨੀ ਨਹੀਂ। ਸਭ ਤੋਂ ਪਹਿਲੀ ਗੱਲ ਇਹ ਵੇ ਕਿ ਸੱਤ ਬਚਨ ਕਰਨ ਦੀ ਜਾਚ ਸਿੱਖ। ਜੇ ਤੂੰ ਸੱਤ ਬਚਨ ਕਰਕੇ ਮੰਨੇਗਾ ਤੇ ਗੁਰੂ ਦੀ ਦੱਸੀ ਮਰਿਆਦਾ ਤੇ ਚੱਲ ਪਏਗਾ। ਮਹਾਰਾਜ ਕਹਿੰਦੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇੱਕ ਹੋਰ ਸਤਿਗੁਰੂ ਦਾ ਬਚਨ ਹੁੰਦਾ। ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਸਤਿਗੁਰੂ ਨੂੰ ਸੇਵਣ ਦਾ ਮਤਲਬ ਗੁਰੂ ਦੀ ਮੱਤ ਲੈਣੀ, ਗੁਰੂ ਸਾਹਿਬ ਤੋਂ ਅੰਮ੍ਰਿਤ ਦੀ ਦਾਤ ਲੈਣੀ, ਸਤਿਗੁਰੂ ਦੀ ਦੱਸੀ ਹੋਈ ਰਹਿਤ ਨੂੰ ਜੀਵਨ ਵਿੱਚ ਕਮਾਉਣਾ ਤੇ ਕਮਾਉਣ ਲੱਗਿਆਂ ਉਹਨਾਂ ਵੱਲ ਧਿਆਨ ਰੱਖਣਾ ਜਿਹੜੇ ਜ਼ਿੰਦਗੀ ਵਿੱਚ ਕਾਮਯਾਬ ਹੋਏ ਨੇ, ਉਹਨਾਂ ਦੀ ਕਥਾ ਨਾ ਸ਼ੁਰੂ ਕਰ ਬੈਣੀ ਜਿਹੜੇ ਆਪਣੀ ਜ਼ਿੰਦਗੀ ਵਿੱਚ ਫੇਲ ਹੁੰਦੇ ਦੱਸਦੇ ਪਏ। ਇਸ ਗੱਲ ਨੂੰ ਮੈਂ ਫਿਰ ਆਪ ਨੂੰ ਕਹਾਂਗਾ। ਦੇਖੋ ਪਰਮਾਰਥ ਵਿੱਚ ਜਦੋਂ ਵੀ ਅੱਗੇ ਵਧਣਾ, ਆਪਣੇ ਤੋਂ ਉੱਚੇ ਗੁਣਾਂ ਵਾਲੇ ਨੂੰ ਦੇਖ ਕੇ ਜ਼ਿੰਦਗੀ ਜੀ ਜਾਂਦੀ ਹੈ। ਤੇ ਜੇ ਆਪਾਂ ਸਮਝੀਏ ਜਿਹੜੇ ਤਿਲਕ ਗਏ ਡਿੱਗ ਪਏ, ਫਲਾਣਾ ਵੀ ਇਸ ਤਰ੍ਹਾਂ ਨਹੀਂ ਪਿਆਰਿਓ। ਇੱਕ ਬੱਚੇ ਨੂੰ ਸਕੂਲ ਚ ਆਪ ਜੀ ਦਾਖਲ ਕਰਾਉਂਦੇ ਹੋ, ਕਿਹੜਾ ਮਾਂ ਬਾਪ ਹੈ ਜਿਹੜਾ ਬੱਚੇ ਨੂੰ ਇਹ ਕਹਿੰਦਾ ਪੁੱਤ ਕੋਈ ਗੱਲ ਨੀ, ਨਾ ਸਕੂਲ ਜਾ, ਕੋਈ ਲੋੜ ਨੀ ਪੜ੍ਹਾਈ ਦੀ। ਆਪਣੇ ਗੁਆਂਢੀਆਂ ਦਾ ਬੱਚਾ 3 ਵਾਰੀ ਫੇਲ ਹੋਇਆ ਤਾਂ ਕੀ ਹੋਇਆ? ਯਾਦ ਰੱਖੋ, ਬੱਚੇ ਨੂੰ ਕਦੀ ਫੇਲ ਹੋਇਆਂ ਦੀਆਂ ਉਦਾਹਰਣਾਂ ਨਹੀਂ ਦੇਈਦੀਆਂ। ਬੱਚੇ ਨੂੰ ਹਮੇਸ਼ਾ ਸੰਘਰਸ਼ ਕਰਕੇ ਜ਼ਿੰਦਗੀ ਦੇ ਮੁਕਾਮ ਤੇ ਪਹੁੰਚੇ ਹੋਏ, ਮੈਰਿਟ ਵਿੱਚ ਪਹੁੰਚੇ ਹੋਏ, ਉਹਨਾਂ ਦੀਆਂ ਉਦਾਹਰਣਾਂ ਦਿੰਦੇ ਹਾਂ। ਫਲਾਣੇ ਬੱਚੇ ਨੇ ਬੇਟਾ ਗਰੀਬੀ ਚ ਇੰਨੀ ਪੜ੍ਹਾਈ ਕੀਤੀ, ਦੇਖਾ ਜੋ ਕਿਸ ਮੁਕਾਮ ਤੇ ਪਹੁੰਚ ਗਿਆ। ਪਿਆਰੇ, ਦੁਨਿਆਵੀ ਤਲੀਮ ਲਈ ਕਾਮਯਾਬ ਹੋਏ ਲੋਕਾਂ ਦੀਆਂ ਉਦਾਹਰਣਾਂ ਦਿੰਦੇ ਹਾਂ, ਤੇ ਜਦੋਂ ਗੁਰੂ ਘਰ ਗੱਲ ਚੱਲਦੀ, ਖਿਮਾ ਕਰਿਓ, ਬਹੁ ਗਿਣਤੀ ਚ ਸਾਡੀ ਸੁਰਤੀ ਇੰਨੀ ਔਗਣਾਂ ਵਿੱਚ ਡਿੱਗ ਪਈ, ਅਸੀਂ ਫੇਲ ਹੋਇਆਂ ਦੀਆਂ ਉਦਾਹਰਣਾਂ ਦੇਈ ਜਾਂਦੇ। ਮੈਂ ਬੇਨਤੀ ਕਰਾਂਗਾ, ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ ਜਿਨ੍ਹਾਂ ਨੇ ਸਤਿਗੁਰੂ ਨੂੰ ਮੰਨ ਲਿਆ, ਫਿਰ ਹੋਇਆ ਕੀ ਜੀ? ਸਤਿਗੁਰੂ ਨੂੰ ਸੇਵਣ ਵਾਲੇ ਉਹਨਾਂ ਦੇ ਸਾਧ ਪੂਰ ਦੇ ਪੂਰ ਤਰ ਗਏ, ਉਹਨਾਂ ਨੂੰ ਕੋਈ ਰੋਕ ਨਹੀਂ ਸਕਿਆ। ਬਸ ਇਹ ਗੁਰੂ ਜੀ ਦਾ ਬਚਨ ਕਹਿ ਕੇ, ਕਿਉਂਕਿ ਲੰਬੇਰਾ ਹੁਕਮ ਅਸ਼ਟਪਦੀ ਰੂਪ ਹੈ। ਮਹਾਰਾਜ ਜੀ ਨੂੰ ਪੁੱਛੀਏ ਸੇਵਣਾ ਕਿਵੇਂ ਹੈ? ਧੰਨ ਗੁਰੂ ਅਰਜੁਨ ਸਾਹਿਬ ਇੱਕ ਬਚਨ ਕਰਦੇ ਆ, ਸੱਚੇ ਪਾਤਸ਼ਾਹ ਹਜ਼ੂਰ ਦਾ ਸ਼ਹਾਦਤ ਵਾਲਾ ਦਿਹਾੜਾ ਹੈ, ਪਰਸੋਂ ਆ ਰਿਹਾ ਹੈ, ਤੇ ਅਸੀਂ ਉਹਨਾਂ ਦੀ ਬਾਣੀ ਵਿੱਚੋਂ, ਉਹਨਾਂ ਦੇ ਇਤਿਹਾਸ ਵਿੱਚੋਂ ਵੀ ਕੁਝ ਵਿਚਾਰ ਸਮੇਂ ਅਨੁਸਾਰ ਕਰਾਂਗੇ। ਧੰਨ ਗੁਰੂ ਅਰਜੁਨ ਸਾਹਿਬ ਜੀ ਨੂੰ ਪੁੱਛੀਏ ਮਹਾਰਾਜ ਕਿਵੇਂ ਸੇਵਣਾ ਹੈ, ਤੇ ਹਜ਼ੂਰ ਪਤਾ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਆ, ਇੱਕ ਤਾਂ ਆਪਣੇ ਅੰਤਰ ਆਤਮੇ ਤੋਂ ਗੁਰੂ ਨੂੰ ਚੇਤੇ ਕਰ, ਗੁਰੂ ਨੂੰ ਯਾਦ ਕਰ, ਦੂਜਾ ਆਪਣੀ ਜ਼ਬਾਨ ਤੇ ਗੁਰੂ ਦੇ ਸ਼ਬਦ ਨੂੰ ਟਿਕਾ ਲੈ। ਮੈਂ ਤੁਕ ਪੜਾਂਗਾ, ਆਪ ਸਭ ਨੂੰ ਚੇਤੇ ਕਰ। ਤੁਰ ਅੰਤਰ ਤੋਂ ਗੁਰੂ ਨੂੰ ਚੇਤੇ ਕਰ, ਆਪਣੀ ਰਸਮਾਂ ਤੇ ਗੁਰੂ ਨੂੰ ਟਿਕਾ, ਆਪਣੇ ਨੇਤਰਾਂ ਨਾਲ ਗੁਰੂ ਦੇ ਦੀਦਾਰ ਕਰ, ਆਪਣੇ ਕੰਨਾਂ ਨਾਲ ਗੁਰੂ ਦਾ ਸ਼ਬਦ ਸੁਣ। ਜਦੋਂ ਤੇਰਾ ਅੰਦਰ ਗੁਰੂ ਦੀ ਬਾਣੀ ਸ਼ਬਦ ਚ ਰੰਗਿਆ ਜਾਏਗਾ, ਸੱਚ ਇਹ ਵੇ ਕਿ ਪਰਮਾਤਮਾ ਦੀ ਦਰਗਾਹ ਵਿਚ ਥਾਂ ਸਮਰੱਥ ਗੁਰੂ ਤੇਰੀ ਬਣਾ ਦੇਏਗਾ। ਮਹਾਰਾਜ ਜੀ ਦੇ ਬਚਨ ਨੇ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰੂ ਨਾਮ। ਜਿਨ੍ਹਾਂ ਨੇ ਸਤਿਗੁਰੂ ਨੂੰ ਚੇਤੇ ਕੀਤਾ, ਅੰਤਰ ਗੁਰ ਆਰਾਧਨਾ ਜੇਵਾ ਸਤ। ਮਹਾਰਾਜ ਕਹਿੰਦੇ ਨੇ ਜ਼ਬਾਨ ਤੋਂ ਗੁਰੂ ਨੂੰ ਚੇਤੇ ਕਰਨਾ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਉ, ਸਤਿਗੁਰ ਛੇਤੀ ਰਤਿਆ ਦਰਗਹਿ ਪਾਈਏ ਠਾਉ। ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਯਾਦ ਕੀਤਾ, ਉਹਨਾਂ ਦੇ ਕਾਫਲੇ ਉਹਨਾਂ ਦੇ ਪੂਰ ਦੇ ਪੂਰ ਉਹਨਾਂ ਦੇ ਸਾਥ ਸਤਿਗੁਰੂ ਨੇ ਪਾਰ ਕਰ ਦਿੱਤੇ।
ਨਾ ਠਾਕ ਨਾ ਪਾਈਐ ਪਿਆਰੇ।
ਐਸੇ ਸਤਿਗੁਰੂ ਨੂੰ ਸੇਵਣ ਵਾਲੇ ਜਿਹੜੇ ਗੁਰਸਿੱਖ ਨੇ, ਜਗਿਆਸੂ ਨੇ, ਉਹਨਾਂ ਦੇ ਰਸਤੇ ਵਿੱਚ ਕੋਈ ਠਾਕ ਕੋਈ ਰੁਕਾਵਟ ਨਹੀਂ ਪਾ ਸਕਦਾ। ਇਸ ਸੰਸਾਰ ਵਿੱਚ ਜਿਉਂਦੇ ਜੀ ਕੋਈ ਵਕਾਰ ਕੋਈ ਵਾਸ਼ਨਾ ਉਹਨਾਂ ਦੀ ਸੁਰਤ ਨੂੰ ਰੋਕ ਨਹੀਂ ਸਕਦੀ, ਟੋਕ ਨਹੀਂ ਸਕਦੀ, ਤੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਉਹਨਾਂ ਦਾ ਰਸਤਾ ਕੋਈ ਨਹੀਂ ਰੋਕ ਸਕਦਾ। ਰੇਰੇ ਦਰਗਹਿ ਕਹਿ ਨਾ ਕਹੋ, ਆਓ ਬੈਠ ਆਦਰ ਸ਼ਬਦੋ, ਉਹਨਾਂ ਦਾ ਕੋਈ ਵੀ ਰਸਤਾ ਰੋਕਣ ਵਾਲਾ ਨਹੀਂ, ਠਾਕ ਪਾਉਣ ਵਾਲਾ ਨਹੀਂ।
ਅੰਮ੍ਰਿਤ ਰਸਨ ਹਰੇ।
ਫਿਰ ਐਸੇ ਗੁਰਸਿੱਖਾਂ ਦੇ ਜਿਹੜੀ ਰਸਨਾ ਹੈ, ਪਰਮੇਸ਼ਵਰ ਦੇ ਨਾਮ ਨੂੰ ਜਪ ਜਪ ਕੇ ਇੰਨੇ ਕੁ ਰੰਗੇ ਗਏ ਹੋ ਕਿ ਉਹਨਾਂ ਦੀ ਰਸਨਾ ਪਰਮਾਤਮਾ ਦੇ ਨਾਮ ਅੰਮ੍ਰਿਤ ਦੇ ਵਿੱਚ ਹਰੀ ਹੈ, ਹਰੀ ਦੇ ਨਾਮ ਚ ਉਹ ਰਸ ਭਰਪੂਰ ਰਸ ਮਾਣ ਰਹੀ ਹੈ।
ਬੂਡੇ ਭਾਰੇ ਭੈ ਬਿਨਾ ਪਿਆਰੇ।
ਇਹ ਬੇਨਤੀ ਸੁਣੋ, ਬੂਡੇ ਭਾਰੇ ਭੈ ਬਿਨਾ ਪਿਆਰੇ। ਬੂਡੇ ਦਰਸ਼ਨ ਦਾ ਡੁੱਬ ਗਏ, ਜਿਹੜੇ ਭਾਰੇ ਸਨ ਉਹ ਡੁੱਬ ਗਏ ਇਸ ਭਵ ਸਾਗਰ ਚ। ਕਿਉਂ ਜੀ? ਉਹਨਾਂ ਦੇ ਅੰਦਰ ਪਰਮਾਤਮਾ ਦਾ ਭੈ ਨਹੀਂ, ਪਰਮੇਸ਼ਵਰ ਦੇ ਭੈ ਤੋਂ ਵੀ ਹੋਣੇ। ਜਿਹੜੇ ਪਰਮਾਤਮਾ ਦੇ ਨਿਰਮਲ ਭੈ ਚ ਨਹੀਂ, ਉਹ ਭਾਰੇ ਬੰਦੇ ਜਿਹੜੇ ਨੇ ਪਾਣੀ ਵਿੱਚ ਸਮੁੰਦਰ ਵਿੱਚ ਡੁੱਬ ਗਏ। ਚਲੋ ਅਖਰੀ ਅਰਥ ਇਹੀ ਨੇ ਕਿ ਭਾਰੇ ਡੁੱਬ ਗਏ ਕਿਉਂਕਿ ਉਹਨਾਂ ਅੰਦਰ ਪਰਮਾਤਮਾ ਦਾ ਭੈ ਨਹੀਂ। ਪਰ ਉਹ ਭਾਰੀ ਕੀ ਚੀਜ਼ ਹੈ? ਕਿਹੜਾ ਭਾਰ ਹੈ ਜਿਹੜਾ ਉਹ ਬੰਦਿਆਂ ਨੂੰ ਡੋਬ ਗਿਆ? ਪਿਆਰਿਓ, ਸੰਸਾਰੀ ਤੌਰ ਤੇ ਵੀ ਦੇਖੀਏ, ਜਿਤਨਾ ਬਤਨ ਬੰਦਾ ਸਰੀਰਕ ਤੌਰ ਤੇ ਹਲਕਾ ਹੋਵੇਗਾ, ਵੇਟ ਭਾਰ ਘੱਟ ਹੋਵੇਗਾ, ਉਹਨਾਂ ਫੁਰਤੀਲਾ ਉਹਨਾਂ ਤੇਜ਼ੀ ਨਾਲ ਉਹ ਤਰ ਜਾਏਗਾ। ਤੇ ਜਿੰਨਾ ਉਹਦਾ ਭਾਰ ਜ਼ਿਆਦਾ ਹੋਵੇਗਾ, ਨਾ ਤਾਂ ਚੜ੍ਹਾਈ ਤੇ ਉਚਾਈ ਤੇ ਚੜ੍ਹ ਸਕੇਗਾ ਤੇ ਨਾ ਭਾਰ ਚੁੱਕ ਕੇ ਉਹ ਕਦੀ ਸੱਚ ਏਵੇਂ ਦਰਿਆ ਨੂੰ ਪਾਰ ਕਰ ਸਕੇਗਾ। ਹਲਕਾ ਹੋਣਾ ਤਰਨ ਵਾਸਤੇ ਬਹੁਤ ਜ਼ਰੂਰੀ ਹੈ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਡੁੱਬ ਗਏ ਭਾਰੇ ਬੰਦੇ ਤੇ ਭੈ ਤੋਂ ਬਿਨਾਂ ਜਿਨ੍ਹਾਂ ਅੰਦਰ ਪਰਮਾਤਮਾ ਦੇ ਭੈ ਨੇ, ਹੁਣ ਉਹ ਭਾਰ ਕਿਹੜਾ? ਗੁਰਮੁਖੋ, ਇੱਕ ਭਾਰ ਆ ਬਾਹਰ ਦਾ, ਕਿਸੇ ਨੇ ਪੰਡ ਚੁੱਕ ਲਈ, ਗੱਠ ਚੁੱਕ ਲਈ, ਕੋਈ ਸਮਾਨ ਚੁੱਕ ਲਿਆ, ਆਪਾਂ ਕਹਾਂਗੇ ਇੰਨਾ ਇਹਦਾ ਆਪਣਾ ਭਾਰ ਨਹੀਂ ਜਿੰਨਾ ਭਾਰ ਚੁੱਕੀ ਬੈਠਾ। ਕੁਝ ਭਾਰ ਹੈ ਜਿਹੜਾ ਸਾਡੇ ਅੰਦਰ ਦੀ ਸੁਰਤ ਉੱਤੇ ਪਿਆ ਹੈ। ਕੁਝ ਪੱਥਰ ਐਸੇ ਨੇ ਜਿਹੜੇ ਬਾਹਰ ਦਿਸਦੇ ਨੇ ਤੇ ਜ਼ਿਆਦੇ ਪੱਥਰ ਭਾਰੇ ਪੈ ਜਾਣ ਤੇ ਬੇੜੀ ਡੋਬ ਦਿੰਦੇ ਆ। ਪਿਆਰਿਓ, ਕੁਝ ਪੱਥਰ ਐਸੇ ਨੇ ਜਿਹੜੇ ਸਾਡੀ ਅੰਦਰ ਦੀ ਸੁਰਤ ਵਿੱਚ ਪਏ ਆ। ਗੁਰੂ ਸਾਹਿਬ ਜੀ ਨੇ ਕਿਹਾ ਇਸ ਭਾਰ ਦੇ ਬਾਰੇ, ਹਜ਼ੂਰ ਨੇ ਫਰਮਾਇਆ ਕਿ ਜਿਹੜੇ ਇੱਕ ਬੰਦਾ ਮੰਨ ਲਓ ਤਰਨਾ ਚਾਹੁੰਦਾ, ਉਦਾਹਰਣ ਦੇਣ ਲੱਗਾ, ਉਹਨੇ ਗਲ ਦੇ ਵਿੱਚ ਪੱਥਰ ਬੰਨ ਕੇ ਪਾ ਦਿਓ, ਮੰਨ ਲਓ ਉਹਨੇ ਤਰ ਕੇ ਦਰਿਆ ਪਾਰ ਕਰਨਾ ਤੇ ਉਹਦਾ ਸਾਰਾ ਗਲਾ ਜਿਹੜਾ ਵੱਡੇ ਵੱਡੇ ਪੱਥਰ ਲੈ ਕੇ ਕੱਪੜੇ ਚ ਲਪੇਟ ਕੇ ਜਾਂ ਕਿਸੇ ਤਰੀਕੇ ਨਾਲ ਬੰਨ ਕੇ ਉਹ ਨੂੜ ਕੇ ਭਾਰੇ ਪੱਥਰ ਉਹਦੇ ਗਲ ਚ ਪਾ ਦਿਓ। ਪਿਆਰੇ, ਤੁਸੀਂ ਦੱਸੋ, ਜਿਹਦਾ ਗਲਾ ਸਾਰਾ ਪੱਥਰਾਂ ਦੇ ਭਾਰ ਨਾਲ ਭਰਿਆ ਪਿਆ, ਉਹ ਬੰਦਾ ਸਿਰ ਉੱਚਾ ਕਰਕੇ ਤੁਰੂਗਾ? ਦੂਜੀ ਗੱਲ, ਉਹਦੇ ਸਿਰ ਤੇ ਪੰਡ ਰੱਖ ਦਿਓ। ਮਹਾਰਾਜ ਕਹਿੰਦੇ, ਉਹ ਭਾਈ ਸੱਜਣਾ, ਗਲ ਚ ਪੱਥਰ ਵੱਜੇ ਕੁੰਡ ਤੇ ਸਿਰ ਤੇ ਪੰਡ ਹੋਵੇ, ਬੰਦੇ ਅਨਾਰ ਨਹੀਂ ਤਰ ਸਕਦੇ। ਤੇਰੀ ਸੁਰਤ ਅੰਦਰ, ਤੇਰੇ ਅੰਦਰ ਵਕਾਰਾਂ ਦੇ ਪੱਥਰ ਤੇਰੇ ਗਲੇ ਚ ਪਏ ਹੋਏ ਆ, ਇਹ ਭਾਰ ਹੈ ਤੈਨੂੰ। ਫਿਰ ਬੇਨਤੀ ਸੁਣਿਓ, महाराज कहिंदे ने काम क्रोध लोभ मोह अहंकार विच सुरत दा खचत हो जाना ਇਹ ਮਨ ਨੂੰ ਤੂੰ ਪੱਥਰ ਆਪਣੇ ਗਲ ਚ ਪਾਏ ਆ ਤੇ ਦੁਨੀਆਂ ਭਰ ਦੀ ਨਿੰਦਿਆ ਕਰ ਕਰਕੇ ਉਹ ਪਾਰ ਭਾਰ ਤਾਂ ਆਪਣੇ ਕਰਮਾਂ ਦਾ ਨਹੀਂ ਚੁੱਕਿਆ ਜਾਂਦਾ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਘਰ ਕਹਿੰਦਾ ਦੁਨੀਆਂ ਭਰ ਦੀ ਨਿੰਦਿਆ ਦੀਆਂ ਪੰਡਾਂ ਸਿਰ ਤੇ ਨੇ ਤੂੰ ਭਵ ਸਾਗਰ ਤੋਂ ਕਿਵੇਂ ਪਾਰ ਹੋ ਜਾਏਗਾ ਤੇਰੇ ਭਾਰ ਨੇ ਤੈਨੂੰ ਡੋਬ ਦੇਣਾ ਮਹਾਰਾਜ ਦਾ ਬਚਨ ਹੈ ਬੇਕਾਰ ਪਾਥਰ ਗਲੇ ਵੱਧ ਵਕਾਰ ਜਿਹੜੇ ਨੇ ਉਹ ਪੱਥਰ ਗਲੇ ਚ ਬੰਨੇ ਨੇ ਨਿੰਦ ਪੋਟ ਸਰਾਏ ਨਿੰਦਿਆ ਦੀ ਪੋਟਲੀ ਨਿੰਦਿਆ ਦੀ ਪੰਡ ਸਿਰ ਦੇ ਉੱਤੇ ਚੁੱਕੀ ਮਹਾਰਾਜ ਕਹਿੰਦੇ ਨੇ ਬੇਕਾਰ ਪਾਥਰ ਗਲੇ ਬੰਨਦੇ ਨਿੰਦ ਪੋਟ ਸਰਾਏ ਇਸ ਭਵ ਸਾਗਰ ਨੂੰ ਕਿਵੇਂ ਤੂੰ ਤਰ ਸਕੇਗਾ ਇਸ ਤੋਂ ਪਾਰ ਨਹੀਂ ਤੂੰ ਹੋ ਸਕੇਗਾ ਇਸੇ ਕਰਕੇ ਭਗਤ ਕਬੀਰ ਸਾਹਿਬ ਨੇ ਕਿਹਾ ਖੌਲੇ ਬੰਦੇ ਤਰ ਜਾਂਦੇ ਆ ਭਾਰੇ ਡੁੱਬ ਜਾਂਦੇ ਆ ਪਹਿਲੀ ਗੱਲ ਤਾਂ ਆਹ ਬੇੜੇ ਹੀ ਇਹੋ ਜਿਹਾ ਸਾਡਾ ਹੁੰਦਾ ਇੱਕ ਸ਼ਲੋਕ ਹੈ ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ ਇੱਕ ਤਾਂ ਬੇੜਾ ਹੀ ਪੁਰਾਣਾ ਹੁੰਦਾ ਪਿਆ ਦੂਜੇ ਦੇ ਵਿੱਚ ਹਜ਼ਾਰਾਂ ਛੇਕ ਨੇ ਇਹਦੇ ਵਿੱਚ ਕਮਜ਼ੋਰੀਆਂ ਨੇ ਇਸ ਬੇੜੇ ਚ ਹਰਵੇ ਖਰਵੇ ਤਿਰ ਗਏ ਡੁੱਬੇ ਜਿਨ ਸਿਰ ਭਾਰ ਜਿਹੜੇ ਖਲਕੇ ਸਨ ਉਹ ਤਰ ਗਏ ਜਿਨ੍ਹਾਂ ਦੇ ਸਿਰ ਦੇ ਉੱਤੇ ਭਾਰ ਸੀ ਉਹ ਡੁੱਬ ਗਏ ਗੁਰੂ ਨਾਨਕ ਸਾਹਿਬ ਉੱਤੇ ਬਚਨ ਕਰ ਰਿਹਾ ਕਿ ਭਾਰੇ ਜਿਹੜੇ ਨੇ ਉਹ ਡੁੱਬ ਗਏ ਕਿਉਂਕਿ ਉਹਨਾਂ ਦੇ ਅੰਦਰ ਪਰਮਾਤਮਾ ਦਾ ਭੈ ਨਹੀਂ ਉਸ ਭੈ ਤੋਂ ਬਿਨਾਂ ਡੁੱਬੇ ਹਨ
ਤਾਰੇ ਨਦਰ ਕਰੇ
ਕੁਰਬਾਨ ਜਾਈਏ ਸਤਿਗੁਰੂ ਤੋਂ ਵਾਹ ਵਾਹ ਇੱਥੇ ਕਹਿੰਦੇ ਪਏ ਨੇ ਡੁੱਬ ਗਏ ਭਾਰੇ ਪਰਮਾਤਮਾ ਦਾ ਭੈ ਨਹੀਂ ਅਗਲੀ ਬਖਸ਼ਿਸ਼ ਕੀਤੀ ਉਹਨੇ ਕਹਿੰਦੇ ਕੋਈ ਨੀ ਜੇ ਡੁੱਬਦੇ ਪਏ ਨੇ ਤੇ ਸਤਿਗੁਰੂ ਨਦਰ ਕਰਦੇ ਨਾ ਡੁੱਬਦਿਆਂ ਨੂੰ ਵੀ ਕਿਨਾਰੇ ਲਾ ਦੇ ਜੇ ਉਹ ਨਦਰ ਕਰੇ ਗੁਰਪ੍ਰਸਾਦ ਕਰਦੇ ਤੇ ਸੱਚ ਇਹ ਉਹ ਡੁੱਬਦੇ ਹੋਏ ਵੀ ਕਿਨਾਰੇ ਲੱਗ ਜਾਂਦੇ ਆ ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ
ਧੀ ਤੂੰ ਹੈ ਸਲਾਹਣਾ ਪਿਆਰੇ
ਸਤਿਗੁਰੂ ਅੱਗੇ ਹੁਣ ਰਹਾਉ ਦੀਆਂ ਤੁਕਾਂ ਆਰੰਭ ਹੁੰਦੀਆਂ ਨੇ ਪਾਰ ਬ੍ਰਹਮ ਪਰਮੇਸ਼ਵਰ ਜੀ ਤੇਰੀ ਸਲੋਤਾ ਕਰਨੀ ਚਾਹੀਦੀ ਹੈ ਤੂੰ ਹੀ ਸਲਾਉਣ ਯੋਗ ਹੈ ਤੇਰੀ ਹੀ ਸਿਫਤ ਹੈ
ਧੀ ਤੇਰੀ ਸਲਾਹ
ਪਰਮੇਸ਼ਵਰ ਸਲਾਉਣ ਯੋਗ ਪਰਮਾਤਮਾ ਤੇਰੀ ਸਿਫਤ ਸਲਾਹ ਹੀ ਕਰਨ ਯੋਗ ਹੈ ਕਿਉਂਕਿ ਤੂੰ ਹੈ ਹੀ ਸਿਫਤ ਦੇ ਲਾਇਕ ਦਾਸ ਨੇ ਪਿਛਲੇ ਦਿਨ ਵੀ ਅਰਜ਼ ਕੀਤੀ ਕਿ ਜਿਹੜੀ ਸਿਫਤ ਸਲਾਹ ਹੈ ਨਾ ਥੋੜੀ ਜਿਹੀ ਮੈਂ ਇਹ ਬੇਨਤੀ ਕਰ ਦਿਆਂਗਾ ਕਿ ਗੁਰਬਾਣੀ ਵਿੱਚ ਉਸਤਤ ਨੂੰ ਬੜੀ ਵੱਡੀ ਥਾਂ ਦਿੱਤੀ ਹੈ ਸਿਫਤ ਨੂੰ ਤੇ ਉਸਤਤ ਤੋਂ ਗੁਰੇਜ਼ ਕਰਨ ਲਈ ਵੀ ਬੜਾ ਕਿਹਾ ਹੈ ਫਿਰ ਸੁਣਿਓ ਆਪ ਜੀ ਉਸਤ ਨੂੰ ਬੜੀ ਥਾਂ ਦਿੱਤੀ ਉਸਤਤ ਮਨਮੈ ਕਰ ਨਿਰੰਕਾਰ ਇਹਨੂੰ ਥਾਂ ਦਿੱਤੀ ਦੂਜੇ ਪਾਸੇ ਸਤਿਗੁਰੂ ਇਹ ਵੀ ਬਚਨ ਕਰਦੇ ਆ ਕਿ ਉਸਤਤ ਨਿੰਦਾ ਦੋ ਤਿਆਗੈ ਸੰਸਾਰ ਦੀ ਝੂਠੀ ਸਿਫਤ ਤਿਆਗ ਦੇ ਪਰਮੇਸ਼ਵਰ ਜੀ ਸੱਚੀ ਸਿਫਤ ਦਿਨ ਰਾਤ ਕਰ ਤੇ ਗੁਰਮੁਖੋ ਜਿਹੜਾ ਸਿਫਤ ਕਰੇਗਾ ਨਾ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਸਿਫਤ ਜਿਹਦੀ ਕੀਤੀ ਜਾਏ ਉਹਦੇ ਗੁਣ ਸਿਫਤ ਕਰਨ ਵਾਲੇ ਦੇ ਅੰਦਰ ਪ੍ਰਵੇਸ਼ ਕਰ ਜਾਂਦੇ ਆ ਜਿਹਦੀ ਸਿਫਤ ਕੀਤੀ ਜਾਏ ਸੱਚ ਇਹ ਉਹ ਉਹਦੇ ਅੰਦਰ ਆਪ ਨਿਵਾਸ ਕਰ ਲੈਂਦਾ ਤੇ ਗੁਰਮਤ ਅਨੁਸਾਰ ਜਿਹੜਾ ਬੰਦਾ ਪਰਮਾਤਮਾ ਦੀ ਸਿਫਤ ਕਰੇਗਾ ਉਹ ਪਾਰ ਜਾਏਗਾ ਮਹਾਰਾਜ ਜੀ ਨੇ ਫਰਮਾਇਆ ਬਾਣੀ ਚ ਕਿ ਪਰਮਾਤਮਾ ਤੇਰੀ ਸਿਫਤ ਪਾਰ ਕਰ ਦਿੰਦੀ ਹੈ ਪਰ ਜਿਹੜਾ ਵੀ ਤੇਰੀ ਸਿਫਤ ਕਰੇਗਾ ਤੇ ਸਿਫਤ ਉਹਦੇ ਨਾਲ ਜੋੜ ਵੀ ਦਿੰਦੀ ਹੈ ਜਿਵੇਂ ਅਸੀਂ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਤੂੰ ਸਿਫਤ ਦੇ ਲਾਇਕ ਹੈ ਫਿਰ ਅਗਲੀ ਇੱਕ ਬੇਨਤੀ ਜਪਜੀ ਸਾਹਿਬ ਵਿੱਚ ਦਾਸ ਨੇ ਵੀ ਬੇਨਤੀ ਕੀਤੀ ਜਿਵੇਂ ਦਰਿਆਵਾਂ ਤੇ ਨਦੀਆਂ ਦਾ ਪਾਣੀ ਤੇਜ਼ੀ ਨਾਲ ਸਬਰ ਕਰਦਾ ਸਮੁੰਦਰ ਵਿੱਚ ਲੀਨ ਹੋ ਜਾਂਦਾ ਉਹਨੂੰ ਅਭੇਦ ਹੋਏ ਨੂੰ ਕੋਈ ਵੱਖ ਨਹੀਂ ਕਰ ਸਕਦਾ ਜਿਹੜਾ ਸਿਫਤ ਸਲਾਹ ਕਰਦਾ ਪਰਮਾਤਮਾ ਦੀ ਸਿਫਤ ਕਰਦਾ ਕਰਦਾ ਰੱਬ ਵਿੱਚ ਅਭੇਦ ਹੋ ਜਾਂਦਾ ਉਹਨੂੰ ਰੱਬ ਤੋਂ ਕੋਈ ਨਹੀਂ ਵੱਖ ਕਰ ਸਕਦਾ ਮਹਾਰਾਜ ਜੀ ਨੇ ਫਰਮਾਇਆ ਸਾਹ ਲਾਹੀ ਸਾਹ ਲਾਹੇ ਇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਹਾ ਪਵੇ ਸਮੁੰਦਰ ਨਾ ਜਾਣੀਏ ਜਿਨ੍ਹਾਂ ਨੇ ਸਿਫਤ ਕੀਤੀ ਜਿਵੇਂ ਦਰਿਆ ਨਦੀਆਂ ਨਾਲੇ ਸਮੁੰਦਰ ਵੀ ਸਮਾ ਜਾਂਦੇ ਆ ਸਿਫਤ ਕਰਨ ਵਾਲੇ ਪਿਆਰੇ ਸਿਫਤ ਕਰਦੇ ਕਰਦੇ ਇੱਕ ਦਿਨ ਪਰਮਾਤਮਾ ਵੀ ਸਮਾ ਜਾਂਦੇ ਆ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਸਲਾਹੁਣ ਯੋਗ ਹੈ ਚਲੋ ਆਪਾਂ ਜਿੰਨੀ ਬਾਣੀ ਪੜ੍ਹਨੇ ਤਕਰੀਬਨ ਉਹਦੀ ਸਿਫਤ ਸਲਾਹੀ ਬੜੇ ਸ਼ਬਦ ਜੀ ਸਾਰੇ ਮੰਨ ਲਓ ਇਹ ਮਨ ਚ ਹੈਗਾ ਕੀ ਸਿਫਤ ਕਰੀਏ। ਜਿਵੇਂ ਅਸੀਂ ਦੁਨਿਆਵੀ ਤੌਰ ਤੇ ਕਹਿੰਦੇ ਹਾਂ ਕਿਸੇ ਬੰਦੇ ਤੂੰ ਬੜਾ ਬੰਦਾ ਕਮਾਲ ਦਾ ਜੀ, ਇਹਦੇ ਵਰਗਾ ਬੰਦਾ ਹੀ ਕੋਈ ਨਹੀਂ, ਭਾਵੇਂ ਝੂਠੀਆਂ ਗੱਲਾਂ ਲੋਕੀ ਕਰਦੇ। ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੈ, ਜੇ ਸਿਫਤ ਕਰਨੀ ਇੱਕ ਤੁਕ ਸਿਰਫ ਕਾਂਗਾ, ਉਂਝ ਤਾਂ ਉਹਦੀਆਂ ਸਿਫਤਾਂ ਦਾ ਕੋਈ ਅੰਤ ਥੋੜਾ। ਸਿਫਤੀ ਭਰੇ ਤੇਰੇ ਭੰਡਾਰਾ, ਤੇਰੇ ਭੰਡਾਰੇ ਭਰੇ ਪਏ ਨੇ ਸਿਫਤਾਂ ਦੇ। ਪਰ ਉਹ ਸਿੱਧਾ ਇੱਕ ਸ਼ਬਦ ਕਹਿ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮਾ ਮਾਰੇ। ਇਸ ਤੁਕ ਵਿੱਚ ਆ ਸਾਰੀਆਂ ਸਿਫਤਾਂ ਨੇ ਜੀ। ਤੁਮ ਦਾਤੇ, ਤੂੰ ਦਾਤਾਂ ਦੇਣ ਵਾਲਾ ਹੈ, ਤੂੰ ਸਾਡਾ ਠਾਕੁਰ ਹੈ, ਤੂੰ ਸਾਡਾ ਆਗੂ ਹੈ, ਤੂੰ ਸਾਡਾ ਮਾਲਕ ਹੈ। ਇਹ ਸਾਰੇ ਸ਼ਬਦ ਜਿਹੜੇ ਨੇ ਪਰਮਾਤਮਾ ਦੇ ਪਰਉਪਕਾਰ ਕੀਤੇ ਹੋਏ ਜਿਹੜੇ ਨੇ, ਉਹਦੇ ਗੁਣਾਂ ਨੂੰ ਲੈ ਕੇ ਉਹਦੀ ਸਿਫਤ ਕੀਤੀ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਆ ਜਾਪ ਸਾਹਿਬ ਕੀ ਹੈ ਜੀ? ਸਾਰਾ ਇਹ ਸਾਰੀ ਸਿਫਤ ਹੈ, ਸਾਰੇ ਦਾ ਸਾਰਾ ਜਾਪ ਸਾਹਿਬ। ਕਦੀ ਸੁਰਤ ਨੂੰ ਟਿਕਾ ਕੇ ਇਕਾਗਰ ਕਰਕੇ ਬੋਲ ਕੇ ਵਜਦ ਵਿੱਚ ਆ ਕੇ ਜਾਪ ਸਾਹਿਬ ਦਾ ਪਾਠ ਕਰੀਏ ਪਿਆਰਿਓ, ਸਾਰੇ ਦਾ ਸਾਰਾ ਜਾਪ ਸਾਹਿਬ ਇੱਕ ਇੱਕ ਲਫ਼ਜ਼ ਜਿਹੜਾ ਮੇਰੇ ਗੁਰੂ ਗੋਬਿੰਦ ਸਿੰਘ ਨੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ ਹੈ ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨ ਚਿਰਾਗ ਹੈ, ਕੀ ਹੈ। ਫਿਰ ਇਹਦੇ ਅਖੀਰ ਵਿੱਚ ਇਹ ਵੀ ਕਿਹਾ ਕਿ ਪਿਆਰਿਓ ਜਿਹੜਾ ਸਿਫਤ ਕਰਦਾ ਉਹਦਾ ਜਨਮ ਮਰਨ ਕੱਟਿਆ ਜਾਂਦਾ, ਉਹਦਾ ਦੁੱਖ ਸੁੱਖ ਦੀ ਬਿਰਤੀ ਜਿਹੜੀ ਖਿੰਡਦੀ ਉਹ ਕੱਟੀ ਜਾਂਦੀ। ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ, ਸੁਈ ਅੰਬਰ ਸੁਭੰਗ ਸਰਬ ਦਾ ਸਭ ਜੁਗਤੇ, ਦੁਕਾਲੰ ਪਰਨਾਸ਼ੀ ਦਯਾਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਭੁਗਤੇ। ਸਿਵਤ ਸਲਾਹ ਉਹਦੀ ਅੰਗ ਸਕਤਾ ਬਖਸ਼ਦੀ ਹੈ। ਮੈਂ ਬੇਨਤੀ ਕਰਾਂ, ਗੁਰੂ ਜੀ ਕਹਿੰਦੇ ਆ ਤੂੰ ਸਲਾਉਣ ਯੋਗ ਹੈ, ਤੇਰੀਆਂ ਅਸੀਂ ਸਿਫਤਾਂ ਕਰ ਦੇਖਾਂ। ਮਹਾਰਾਜ ਕਹਿੰਦੇ ਨੇ ਜਹਾਜ਼ ਤੋਂ ਬਿਨਾਂ ਡੁੱਬ ਜਾਈਦਾ ਹੈ, ਬੋਝ ਦਰਥ ਹੋ ਗਿਆ ਜਹਾਜ਼। ਹੁਣ ਇੰਨਾ ਅਸਗਾਹ ਸਮੁੰਦਰ ਹੈ ਕਿ ਇਹਦੇ ਵਿੱਚ ਜਹਾਜ਼ ਤੋਂ ਬਿਨਾਂ ਡੁੱਬ ਜਾਏਗਾ, ਜਹਾਜ਼ ਹੀ ਤੈਨੂੰ ਕਿਨਾਰੇ ਲਾਏਗਾ।
ਕੰਢੀ ਪਾਏ ਕੁਹਾਹੇ,
ਕੰਢੀ ਦਾ ਅਰਥ ਹੈ ਕਿਨਾਰਾ, ਕੰਢਾ। ਜਹਾਜ਼ ਤੋਂ ਬਿਨਾਂ ਕਿੱਥੋਂ ਲੱਭੇਗਾ ਕਿਨਾਰਾ ਤੈਨੂੰ? ਜੇ ਜਹਾਜ਼ ਵਿੱਚ ਅਸਵਾਰ ਹੋਵੇਗਾ ਤੇ ਤੈਨੂੰ ਕਿਨਾਰਾ ਜ਼ਰੂਰ ਮਿਲੇਗਾ, ਜਹਾਜ਼ ਤੋਂ ਬਿਨਾਂ ਕਿਨਾਰਾ ਨਹੀਂ ਲੱਭਣਾ। ਇਸ ਬਾਰਮੁਖੀ ਉਦਾਹਰਨ ਹੈ ਜੀ। ਸਮੁੰਦਰ ਤੋਂ ਪਾਰ ਹੋਣਾ ਹੋਵੇ ਜਾਂ ਸਮੁੰਦਰ ਵਿੱਚ ਸਫ਼ਰ ਕਰਨਾ ਹੋਵੇ, ਜਹਾਜ਼ ਹੈ। ਇਹਦਾ ਅੰਤਰੀਵ ਅਰਥ ਇਹ ਵੇ, ਇਹ ਸੰਸਾਰ ਸਮੁੰਦਰ ਦੀ ਤਰ੍ਹਾਂ ਹੈ, ਇੱਥੇ ਵੀ ਲਹਿਰਾਂ ਉੱਠਦੀਆਂ ਨੇ, ਪਰ ਇੱਥੇ ਜਹਾਜ਼ ਹੈ ਗੁਰੂ, ਇੱਥੇ ਜਹਾਜ਼ ਹੈ ਸਤਿਗੁਰੂ, ਤੇ ਸਤਿਗੁਰੂ ਜਹਾਜ਼ ਤੋਂ ਬਿਨਾਂ ਭਾਵ ਸਾਗਰ ਤੋਂ ਤਰਿਆ ਵੀ ਨਹੀਂ ਜਾ ਸਕਦਾ। ਧੰਨ ਗੁਰੂ ਅਰਜੁਨ ਦੇ ਮਹਾਰਾਜ, ਉਹਨਾਂ ਦੀ ਸਿਫਤ ਵਿੱਚ ਭੱਟਾਂ ਨੇ ਇੱਕ ਬਚਨ ਕੀਤਾ, ਉਂਝ ਤਾਂ ਬਾਣੀ ਵਿੱਚ ਅਨੇਕਾਂ ਬਚਨ ਨੇ ਜੀ। ਗੁਰ ਜਹਾਜ਼ ਖੇਵਟ ਗੁਰੂ, ਗੁਰਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਪਾਈਐ ਗੁਰਬਿਨ ਮੁਕਤ ਨਾ ਹੋਏ। ਗੁਰੂ ਜਹਾਜ਼ ਹੈ, ਗੁਰੂ ਤੁਲਖਾ ਹੈ, ਗੁਰੂ ਬੇੜੀ ਹੈ। ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੀ ਸਿਫਤ ਤੋਂ ਸਲਾਹ ਤੇ ਜੋ ਕੁਝ ਉਹ 43 ਸਾਲ ਵੀ ਸਾਡੀ ਝੋਲੀ ਚ ਪਾ ਗਏ, ਆਰਬਲਾ ਉਹਨਾਂ ਦੀ 43 ਸਾਲ ਬਣਦੀ ਹੈ, 43 ਸਾਲ ਦੀ ਉਮਰ ਜੋ ਕੁਝ ਪਾ ਗਏ ਉਹਦਾ ਕੋਈ ਥਾਂ ਹੀ ਨਹੀਂ। ਸਾਡੇ ਇੱਕ ਵਿਦਵਾਨ ਨੇ 3 ਸ਼ਬਦ ਬੜੇ ਸੋਹਣੇ ਵਰਤੇ ਸਨ, ਉਹ ਕਹਿੰਦਾ ਸੀ ਗੁਰੂ ਅਰਜੁਨ ਦੇਵ ਗੁਰਬਾਣੀ ਦੇ ਪੁੰਜ ਨੇ। ਸ਼ਬਦ 3 ਬੜੇ ਚੰਗੇ ਲੱਗੇ, ਚਲੋ ਦੀ ਵਿਆਖਿਆ ਕਰਾਂਗੇ ਆਉਣ ਵਾਲੇ ਦਿਨਾਂ ਚ। ਗੁਰੂ ਅਰਜੁਨ ਦੇਵ ਗੁਰਬਾਣੀ ਦੇ ਪੁੰਜ ਨੇ, ਬਾਣੀ ਦੇ ਬੋਇਤ। ਦੂਜਾ ਉਹ ਕਹਿੰਦੇ ਸਨ ਗੁਰੂ ਅਰਜੁਨ ਦੇਵ ਕੁਰਬਾਣੀ ਦੇ ਪੁੰਜ ਨੇ, ਗੁਰਬਾਣੀ ਦੇ ਪੁੰਜ ਨੇ, ਗੁਰੂ ਅਰਜੁਨ ਦੇਵ ਕੁਰਬਾਣੀ ਦੇ ਪੁੰਜ ਨੇ, ਕੁਰਬਾਨੀ, ਗੁਰਬਾਣੀ ਦੇ ਪੁੰਜ ਨੇ, ਕੁਰਬਾਣੀ ਦੇ ਪੁੰਜ ਨੇ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਿਹਰਬਾਨਗੀ ਦੇ ਪੁੰਜ ਨੇ। ਉਹ ਮਿਹਰਬਾਨ ਨੇ, ਮਿਹਰਬਾਨੀ ਦੇ ਪੁੰਜ ਵੀ ਨੇ। ਦੇਖੋ ਕੋਈ ਜਹਾਜ਼ ਹੈ, ਹਵਾਈ ਜਹਾਜ਼ ਹੋਵੇ ਤੇ ਭਾਵੇਂ ਸ਼ਿਪ ਹੋਵੇ। ਮੈਂ ਬੇਨਤੀ ਕਰਨ ਲੱਗਾ ਗੁਰੂ ਅਰਜਨ ਸਾਹਿਬ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਹਾਜ਼ ਤੋਂ ਬਿਨਾਂ ਪਾਰ ਹੀ ਨਹੀਂ ਹੋ ਸਕਦਾ, ਬੰਦਾ ਡੁੱਬ ਜਾਏਗਾ ਨਹੀਂ ਤੇ ਕੰਢਾ ਨਹੀਂ ਲੱਭਣਾ। ਆਪ ਦੇਖੋ ਬਾਹਰ ਕੋਈ ਜਹਾਜ਼ ਹੈ, ਜਿਹੜਾ ਹਵਾਈ ਜਹਾਜ਼ ਵੀ ਹੈ, ਉਹਦੀਆਂ ਸੀਟਾਂ ਦੀ ਗਿਣਤੀ ਹੈ ਨਾ, ਅਣਗਿਣਤ ਥੋੜਾ। ਇਹ ਨਹੀਂ ਵੀ ਉਹਦੀ ਗਿਣਤੀ ਕੋਈ ਨਹੀਂ, ਜਿੰਨੇ ਮਰਜ਼ੀ ਚੜ ਜਾਓ, آپ سب نو پتا بھی ٹکٹ دے اپنا سیٹاں دے نمبر نے گنتی منتی ہے وہ کنا بھار لے کے جا سکتا ہے انجن سارا دس دا پیا اس تو بعد اسی شپ دیکھنے سمندری جہاز جڑے پاویں اسی کہنے پنڈ دا پنڈ وچ سما گیا اینیاں گڈیاں اینے بندے اینا کچھ پر یاد رکھیو انہاں دی بھی سیما ہے سمندری جہاز ساری دنیا نو اپنے کٹھا چاڑ لوں گا ہوائی جہاز ساری دنیا نو سفر کرا سکوں گا او گرسکھو پاٹ صاحب کہندے آ ساڈے تے یقین کرو دنیا دے جہاز دی سیما ہے کوئی 200 کوئی 400 کوئی 500 کوئی 1000 کوئی 2000 شپ ہزاراں تک لے جا سکتا ہے پر ایک واری تن گرو ارجن دیو کہو تے اے ایسا جہاز ساری سرشتی نو پار کر دیندا ہے اے بھی کوئی سیما نہیں دیکھو بچن اسی روز پڑھدے ہاں کل جگ جہاز ارجن گرو اگلی تو کی ہے تو خود اگلا حصہ کی ہے اے سیما دسی کوئی کل جگ جہاز ارجن گرو سگل سرشت لگ بے ترو کلا پنجاب نہیں کلا ہندوستان نہیں گرو گرنتھ صاحب کہندے آ پٹ کہندے آ گرو ارجن دیو کل جگ دا جہاز ہے تے ساری سرشتی گرو ارجن دیو دے شبد دا سہارا لے ایکو ویلے گرو ارجن دیو ساری سرشتی نو پار کر دیندا ہے انہاں دی کوئی سیما نہیں اس سیما تو رہت نے تن گرو ارجن دیو سچے پاتشاہ ایک میری اچھا ہے میں انہاں سبندی بینتی کر دیاں کہ جنہ مرضی بندہ بھج لے چراکی ورت لے گنی ہو جائے پر ایک گل یاد رکھو ست گرو تو بنا کسے نے باہ نہیں جی پکڑنی ست گرو تو بنا کسے باہ نہیں پکڑنی جس دھرتی تے آپ جی بیٹھی ہوئے ایتھی گھٹنا واپری ہے گرو ارجن صاحب جی نے بخشاں کیتیاں تھے تے میری اچھا سی بھی خاص کر کے بھی ست گرو ہی بہت آک ہے وہ تو بنا کوئی پار نہیں ہو سکتا اس نو پوزیٹو سوچنا پرمیشور دی اس رچنا وچ ایڈی کھیڈ دا کوئی پتا نہیں تے زندگی وچ کسے بھی کم دا دعویٰ نہیں ہو سکتا جڑا بندہ دعویٰ کردا او فس جاندا ہے ایتھے دعوے نہیں کدی پیش کرنے چاہیے بابا جی نے کہا کبیر دعوے داجن ہوت ہے نرداوے رہے نسنک جڑا دعویٰ کردا او فس جاندا ہے کسے چیز دا دعویٰ کرو اگ لگ جانی سیوا دا دعویٰ سمرن دا دعویٰ دان پن دا دعویٰ حضور دے دربار وچ روز کیرتن ہوندا میں بڑی سنکھیپ جی بینتی کراں گا تے میری اچھا ہے میں انہاں دی رچنا وچوں آپ سمجھ گئے بابا ستا بلوانڈ جی گرو کے ربابی انہاں دی زندگی چ واپری تے انہاں نے ساری دنیا نوں کوک کے کیا او بھلیو گرو ارجن دیو دے چرن پکڑ لو دے تو بنا اندر سڑ گیا ہے گرو تو بنا کسے باہ نہیں پکڑنی کیرتن کردے نے آپ سب نو پتا ہے ربابی نے بچی دی شادی دی گل چلی کتے پین لکھیا کتے بچی لکھیا گل شادی دی بیٹی دی کر شادی ہے صرف ایک برتی چلی گئی کہ جن گرو دربار وچ ہوندے نے جے سارے سانو دے دین تا بس نہیں پیاریو واہگرو اگے ارداس گولک دی برتی نہ بنے ستگرو دی نظر والی برتی بنے گولکاں نال سڑا کوئی بندہ رجدا ہوندا ہے نظر ایک ٹکے نال وی رجا دیندی ہے من چ پھرنا آ گیا نا ویکھو کیرتن کردے پھرنا ہی آیا ایک دن وہ پھرنا کرم بن گیا پہلا پھرنا ہی سی نا یہ مطلب کیرتن ہو رہا ہے ربابی کیرتن کرن پھرنا آیا بھی اتنا وڈا ڈھیر لگا جے سانو مل جائے پیارے اس نکے جے پھرنے نے کڈی وڈے دکھانت نوں جرم دے دتا منگ لیا انہاں چلو اس دن نہیں مایا آئی اندر اہنکار گن سی بڑا وڈا اندر اہنکار اپجبیا کہ ساڈے کر کے گرو دربار نے نہیں پیارے ہو اسی نہیں آئے نا آ جو کچھ برتارا ہوا ہے گرو رام داس دا دربار پھر بھی رحمتاں نال بھریا ہے اے ساڈے تو بنا سر جائے گا پر اے دے تو بنا ساڈا کوئی نہیں سرنا پھر بنتی اے دے تو بنا سادا کون ہے جی من چ پھرنا آ گیا کہ اسی کیرتن کر رہے ہیں تے سنگت آدھی ہے تا تاہ اینی مایا ہوں دی چلو روش گئے جی چلے گئے میں زیادہ ڈیٹیل چ نہیں جانا اتھو تک سکھ منان گئے بابا بڑھا صاحب جی گئے گرمکھ پیارے گئے اور سکھ نہیں آئے پر گرو ارجن دیو جی آپ گئے اتہاس کہندہ شری اکال تک صاحب دے پچھلے پاسے نا پرانی گل کر رہے ہیں اج کل دی بنتر نہیں یہ پچھلے پاسے ربابیاں دی گلی ہے گرو ارجن دیو آپ گئے بوا نہیں کھولیا تے اے شبد سدوں جدو ہنکار چ بندہ ہوندا ہے پیارے کوئی پتہ نہیں زبان تو کی کچھ بول جاندا ہے اے شبد کہہ دیتا کہ بھائی مردانہ کیرتن کردا ہے تاں گرو نانک صاحب نو لوک جاندے میں کہنا پچھلے دن کیا اس گرمکھ نے تاں ادھی صدی تقریباً 54 سال دے قریب انہیں کیرتن کیتا دے اندر تے کدی برنے نہیں اٹھیا وہ تاں بس بابا جی دے سیوک این گل گرو نانک صاحب جی بارے کہی حضور نے کیا یہ فٹ گئے نے این شبد کیا بس حضور نے کیا ہو اج اسی خود کیرتن کراں گے گر سکھو ربابی سن کیرتن کر دے پہلا میرے تن گرو ارجن دیو نے سکھاں دی چولی وچ کیرتن پا دیتا کیرتن حضور نے آپ شرم دے نال کیتا ستا بلوان چلے گئے پر میرا من یہ کہندا ہے انہوں آسنا کی وار بھی چیتے راگ بھی چیتے سراں بھی چیتے پڑتال بھی چیتے پر پیارے دماغ وچ کنٹ وچ ہر چیز چیتے پر وہ اندرو رحمت نو کٹ وج گیا جیڑی گرو ارجن دیو دی حضوری وچ ملدی ہوندی سی وہ نہیں شبد چیتے وے پر فکا پن آ گیا نا رس تو میں آرمب چ اج تمہیں یہی کیا رس وہی میر نال کہ ادم سی گلے دی کلاکاری سی سرا سن مک دی گل کی اخیر تے جدوں کتے بھی تھاں نہ ملیا آ جتھے دھرتی تے آ بیٹھے ہو ایتھے بھائی لدا صاحب جی لے کے آئے ڈھول وج رہا سی گدے اتنے بیٹھے سن یہ تو انکار نہ کری اس پروپکاری سکھ نے جویں گرو ارجن دیو جی نے کیا لے کے آئے حضور نے کیا ڈھول دی آواز کہہ دی کہنے مہاراج بھائی لدا جی آئے نے حضور کنے ٹول کنے ستا بلوانڈ جی نال نے مہاراج اٹھ کے باہر گئے دیکھیا مکھ کالا کیتے نے ستا بلوانڈ جی پیچھے بستر پاٹے ہوئے دردرتا سچی مچی تن فٹ گیا مہاراج جی نے کیا بھائی لدا جی یہ کی کیتا اتے شبد گرمکھ پیارے نے ورتے نے اتے بیٹھے ہاتھ جوڑ کے کہندیا داتا تیرے در تو گناہ کر کے فٹکیاں ہویا دا فٹکیا ہویا وکیل بن کے آیا مہاراج کہ پتا انہوں دا گناہ رو پہ کہ ست گرو انہوں دا گناہ نہ دیکھو میرا گناہ نہ دیکھو تسی اپنی رحمت دیکھو تسی کڈے کڈے گناہ گاراں نوں پار کر دیں سارے گناہ تا کی نے مہاراج گرو ارجن دیو نے سینے نہ لا لیا بھائی لدا جی میں بےنتی کرا انہیں بھی زندگی چ واپر چپ ہے کیرتن بھی کرتے رہے ٹوٹ بھی گئے ٹوٹن تو بعد جو واپریا پھر واپس آئے تے انہوں نے جڑیاں 8 پوڑیاں دی وار کہی وہ اخیرلی پوڑی اچھی آواز کہندے نے بھائی سکھو اے دنیا دے لوکو چڑھ دے تو لے کے لیندے تک گرو ارجن دیو دا پرتاپ ہے زندگی چ کتے بھول کے گرو تو ٹوٹ نہ جائے رب دا سب تو وڈی سوگات ہے گرو ارجن دیو سادا گرو ہے اسی بچن پڑھنے چارے جاگے چو جگی پنچائن آپے ہووا آپی نے آپ ساجن آپے ہی تھم کھلوا آپے پٹی کلم آپ آپ لکھن ہارا ہووا سب امت آمن جامنی آپے ہی نواں نروا تخت بیٹھا ارجن گرو ایتھے شبد ارجن ہے پٹ سے بانا نے شبد ورتے ارجن تخت بیٹھا ارجن گرو ستگر کا کھیو چندوا چمکدا چندوا تخت بیٹھا ارجن گرو ستگر کا کھیو چندوا اگوان ہو تے آتھوں سورج اگدے تو لے کے آتھ جتے چھپ رہے چڑھتے تو لیندے تک سیدھے پنجابی دے شبد اگوان ہو تے آتھوں چو چکی کی لوا جنی گرو نہ سیوے من مکھا پیا موا دونی چونی کرامات سچے کا سچا ٹوا چارے جاگے چون جگی پنچائیں آپے ہوا. میں بنتی کرا ست گرو تو بنا کسے نہیں پار کرنا. گرو نانک صاحب کہندے ہیں کہ خیر بڑا بکھم پر پرمیشور بوجھ تو بنا کنارا نہیں لبدا, جہاز تو بنا کنارا کنڈا نہیں لبدا. اس طرح ست گرو تو بنا جیو نو کوئی کنارا نہیں لبنا, کنارے کیول ست گرو نے لانا ہے
رہا.
یہ دو جڑیاں تکا نے اے حضور نے رہاؤ دیاں اچارن کیتیاں ہن.
سالاہی سالاہنا پیارے,
حضور نے کہا سلون جو پرماتما دی سبت صلاح کرنی
دوجا اور نہ کوئی,
دوجا کوئی ہے ہی نہیں, کوئی تیرے برابر نہیں اتھے جدی سبت کراں, کیونکہ تد بن دوجا نہ ہی کوئی, تم کرتار کریں سو ہوئے. انوپ ہیں کیوں کہاں کہ تیرے ورگا ہے نہیں پرماتما, صرف تم سلون جو گے, تیرے تل ہور کوئی بھی نہیں.
میرے پرب سالاہن سے پلے پیارے,
جیڑے میرے پار برہم پرمیشور نو سلون دے نے گرمک جان. گرو نانک صاحب کنے بڑے پلے نے جیو, بڑے چنگے نے جڑے ست گرو نو سلون دے خان.
شبد رتے رنگ ہو,
شبد کر کر کے وہ شبد وچ رنگے گئے, انہاں دے اندر پرمیشور دے نام دا رنگ چڑھ گیا ہے.
تس کی سنگت جے ملے پیارے,
اس گرمک دی سنگت مل جائے. ویکھو مہاراج کہندے جڑے سلوندے آ او دے رنگ چ رتے گئے, اس دی جے سنگت اس دی جے صحبت نصیب ہو جائے.
رس لے تت ولو,
اودی سنگت وچ ایک تاں نام دا رس, دوجا تت دا ارتھ آپ سارے جاننے کا, جویں جمے کوئی دہی دا تت مکھن کہ, جویں تلاں دا تت جڑا سی تل کہہ دینے کھا. کہندے جڑا انہاں دی سنگت کردا جے رتے نے, ایک تے نام رس وی جڑ جاندا ہے, دوجا اپنے انتر آتمے رڑ کے اونوں تت پرماتما نال دی سانج بن جاندی. وہ تت نو گرہن کردا ہے.
تت پروانا ساچ کا پیارے,
مہاراج آپ جی نے یہ کیا آرمب وچ بھی وہ رب دی درگاہ وچ کوئی روک نہیں سکتا. ست گرو نے جہاں ست گرو نو گاؤں تو وہ ہوندا ہے, مہاراج کہنے وہ کول پرماتما دی خسم واہگرو دی سبت صلاح عزت دا پروانہ ہوندا ہے. پروانہ درت کران گے راہ داری چٹھی. کہنے جیڑا سمرن بھجن نام ہے اے پرمیشور دے گھر دی راہ داری ہے. جی مان لو اج کل ہی ادھارن لے گئے, پہلے سے کوئی دن کہ جہدے کول پاس ہے انہوں کوئی نہیں روکتا, تریا ہوتا ہے نا, اگلا نال ہی دکھا جی پاس ہے میرے کول. گرو نانک صاحب کہندا جیڑا سبت صلاح ہے اے پرماتما دی درگاہ دا پاس, جے کوئی مائی کا لال جہدے کول سبت انہوں روک نہیں سکتا, یہ عزت کا پروانہ ہے. تو یہ سٹمپ پتا کی لگی اگے مہاراج اس مور کا ذکر کر دے خان.
نام سچا نشان,
پرماتما دے سچے نام کی سٹمپ لگی ہے. پھر بےنتی مان لو کاغذ ہو جڑا بندہ راہداری دینا پاس دینا وہ سگنیچر ہی نہیں سٹمپ ہی نہیں جو گورنمنٹ نے بنایا ہوے تو جعلی ہوے بندہ پھنس جاتا ہے. مہاراج کہتے ہیں عزت دی راہداری ہے پرماتما دی, تے اوتھے جڑی مور لگی ہے ست نام واہگرو دی لگی ہے. اس مور نو اس پروانے نو کوئی نہیں روکدا.
آیا لکھ لے جاونا پیارے,
پار برہم پرمیشور واہگرو دی کھیڈ ہے, جو آیا ہے انہیں کرم کر کے تو لکھ کے لے جانا ہے.
حکم حکم پشانا,
پھر وہ جڑا جاندا ہے وہ حکمی جدا حکم بردا ہے, حکمی دے حکم نو پہچان لیندا ہے.
گر بنا حکم نا دوجیا پیارے,
اور ستگرو تو بنا ربی حکم دی سمجھ نہیں پیندی. پھر ستگرو آ گئے, ستگرو تو بنا کنڈا نہیں, ستگرو تو بنا نام نہیں, تے ستگرو تو بنا ਉਸ ਹੁਕਮੀ ਦਾ ਹੁਕਮ ਨਹੀਂ ਪਹਿਚਾਣਿਆ ਜਾਂਦਾ।
ਸਾਚੇ ਸਾਚਾ ਤਾਣ,
ਉਸ ਸੱਚੇ ਪਰਮਾਤਮਾ ਦਾ ਸੱਚਾ ਤਾਣ ਸੱਚੀ ਸ਼ਕਤੀ ਹੈ।
ਹੁਕਮ ਅੰਦਰ ਨਿਮਿਆ ਪਿਆਰੇ,
ਕਹਿੰਦੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਨਿਮਿਆ ਦਾ ਅਰਥ ਹੁੰਦਾ ਵੈਸੇ ਟਿਕਣਾ। ਇਹਦਾ ਮਤਲਬ ਅਰਥ ਇਹ ਕਰਾਂਗੇ, ਜਦੋਂ ਮੇਲ ਫੀ ਮਾਤਾ ਪਿਤਾ ਦਾ ਜਦੋਂ ਸਮੇਲ ਹੁੰਦਾ ਹੈ, ਮਿਲਾਪ ਹੁੰਦਾ ਹੈ, ਤੇ ਉਹਦੇ ਵਿੱਚ ਨਿੱਕਾ ਜਿਹਾ ਜਿਹੜਾ ਉਹ ਸੈਲਕ ਹੈ ਉਹ ਅੰਦਰ ਟਿਕਦਾ ਹੈ, ਉਹਨੂੰ ਨਿਮਿਆ ਕਿਹਾ ਜਾਂਦਾ ਹੈ, ਅਸਥਾਪਨ ਹੋਣਾ। ਉਹਦੇ ਹੁਕਮ ਦੇ ਵਿੱਚ ਉਹ ਜਿਹੜਾ ਹੈ ਜੀਵ, ਉਹਦੇ ਸਰੀਰ ਦੀ ਬਣਤਰ ਲਈ ਪਹਿਲਾਂ ਉਹ ਨਿਮਿਆ ਹੈ।
ਹੁਕਮ ਉਧਰ ਮਜ਼ਾਰ,
ਉਹ ਟਿਕਣ ਤੋਂ ਬਾਅਦ ਮਾਤਾ ਦੇ ਉਧਰ ਵਿੱਚ ਉਸ ਮਜ਼ਾਰ ਦੇ ਵਿੱਚ ਇਹਦੀ ਬਣਤਰ ਬਣ ਲੱਗੀ ਹੈ।
ਹੁਕਮ ਅੰਦਰ ਜੰਮਿਆ ਪਿਆਰ,
ਉਹਦੇ ਹੁਕਮ ਦੇ ਵਿੱਚ ਹੀ ਸਰੀਰ ਬਣਦਾ, ਉਹਦੇ ਹੁਕਮ ਚ ਜਨਮ ਕੁੰਦਾ ਹੈ।
ਉਦੋ ਸਿਰ ਕੈ ਭਾਰ,
ਹੁਕਮ ਦੇ ਵਿੱਚ ਹੀ ਜੀਵ ਜਿਹੜਾ ਸਿਰ ਪਰ ਨੇ, ਪੈਰ ਉੱਤੇ ਨੇ, ਸਿਰ ਥੱਲੇ ਕੈ ਮਾਤਾ ਦੇ ਉਧਰ ਵਿੱਚ ਉਹਦੇ ਹੁਕਮ ਨਾਲ ਟਿਕਿਆ ਹੈ।
ਗੁਰਮੁਖ ਦਰਗਹ ਜਾਣੀਆ ਪਿਆਰੇ,
ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰਮੁਖ ਪਿਆਰੇ ਨੇ, ਪ੍ਰਭੂ ਦੀ ਦਰਗਾਹ ਵਿੱਚੋਂ ਜਾਣੇ ਜਾਂਦੇ ਹਨ।
ਚੱਲੈ ਕਾਰਜ ਸਾਰੇ,
ਆਪਣੀ ਜ਼ਿੰਦਗੀ ਦਾ ਜਿਹੜਾ ਕਾਰਜ ਹੈ, ਮਨੋਰਥ ਹੈ, ਇਹਨੂੰ ਸਫਲ ਕਰਕੇ ਚੱਲੇ ਹਨ।
ਹੁਕਮ ਅੰਦਰ ਆਇਆ ਪਿਆਰੇ,
ਉਹਦੇ ਹੁਕਮ ਦੇ ਵਿੱਚ ਜੀਵ ਆਇਆ ਹੈ।
ਹੁਕਮ ਜਦ ਜਾਏ,
ਉਹਦੇ ਵਿੱਚ ਹੀ ਸੰਸਾਰ ਤੋਂ ਇਹ ਜੀਵ ਕੂਚ ਕਰਦਾ ਹੈ।
ਹੁਕਮ ਬੰਨ ਚਲਾਈਆ ਪਿਆਰੇ,
ਹਉਮੈ ਵਿੱਚ ਆ ਕੇ ਕਹਿੰਦਾ ਮੈਨੂੰ ਕੋਈ ਨੀ ਪੁੱਛਣ ਵਾਲਾ। ਮਹਾਰਾਜ ਕਹਿੰਦੇ ਜਦੋਂ ਉਹਦਾ ਹੁਕਮ ਵਰਤਦਾ ਉਹ ਬੰਨ ਕੇ ਆਪਣੇ ਅੱਗੇ ਲਾ ਲੈਂਦਾ। ਜੋ ਅਸਮਾਨ ਨਾ ਮਾਮਨੀ ਤਿੰਨ ਅੱਕ ਨੱਥਾਂ ਪਾਏ, ਉਹ ਆਪਣੇ ਹੁਕਮ ਚ ਉਹਨਾਂ ਨੂੰ ਅੱਗੇ ਬੰਨ ਲੈਂਦਾ ਹੈ।
ਮਨ ਮੁੱਖ ਲਹਿ ਸਜਾ,
ਮਨਮੁੱਖ ਬੰਦੇ ਨੇ ਜਿਹੜੇ ਬੰਨ ਕੇ ਚਲਾਏ ਜਾਂਦੇ ਨੇ, ਸਜ਼ਾ ਪਾਉਂਦੇ ਹਨ।
ਹੁਕਮ ਸ਼ਬਦ ਪਛਾਣਿਆ ਪਿਆਰੇ,
ਹੁਕਮ ਦੇ ਵਿੱਚ ਹੀ ਸ਼ਬਦ ਦੀ ਪਹਿਚਾਣ ਕੀਤੀ ਜਾਂਦੀ ਹੈ।
ਦਰਗਹ ਪੈਦਾ ਜਾਏ,
ਜਿਹੜੇ ਗੁਰਮੁਖ ਨੇ ਉਹ ਪਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਨਾਲ, ਸਰੋਪੇ ਨਾਲ, ਮਾਨ ਨਾਲ ਜਾਂਦੇ ਹਨ।
ਹੁਕਮ ਗਣਤ ਗਣਾਈਆ ਪਿਆਰੇ,
ਹੁਕਮ ਦੇ ਵਿੱਚ ਹੀ ਜੀਵ ਆਪਣੇ ਚੰਗੇ ਮੰਦੇ ਕੰਮਾਂ ਦੀ ਗਿਣਤੀ ਮਿਣਤੀ ਕਰਦਾ ਰਹਿੰਦਾ। ਇੰਨਾ ਕੁ ਦਾਨ ਕੀਤਾ, ਇੰਨਾ ਕੁ ਸਿਮਰਨ ਕੀਤਾ, ਇੰਨਾ ਕੁ ਪਾਪ ਕੀਤਾ। ਮਹਾਰਾਜ ਕਹਿੰਦੇ ਆ ਇਹ ਵੀ ਹੁਕਮ ਦਾ ਹੀ ਵਰਤਾਰਾ ਹੈ, ਜਿਹੜੀ ਗਿਣਤੀ ਮਿਣਤੀ ਵਿੱਚ ਪਿਆ ਹੈ।
ਹੁਕਮ ਹੋਮੈ ਦੇ,
ਉਹਦੇ ਹੁਕਮ ਦੇ ਵਿੱਚ ਹੋਮੇ ਦਾ ਜਨਮ ਹੋਇਆ। ਮਹਾਰਾਜ ਕਹਿੰਦੇ ਉਹਦੇ ਹੁਕਮ ਦੇ ਵਿੱਚ ਹੀ ਦਵੈਸ਼ ਪੈਦਾ ਹੋਗੀ, ਦੇ ਦਰਥ ਦਵੈਸ਼ ਦੁਗਦਾ, ਇਹ ਵੀ ਹੁਕਮ ਵਿੱਚ ਹੈ।
ਹੁਕਮ ਭਵੈ ਭਵਾਈਆ ਪਿਆਰੇ,
ਪਿਆਰੇ ਉਹਦੇ ਹੁਕਮ ਦੇ ਵਿੱਚ ਹੀ ਜੀਵ ਜਿਹੜਾ ਵਾਰ ਵਾਰ ਜੂਨਾਂ ਵਿੱਚ ਭਟਕਦਾ ਹੈ।
ਭਾਵੇਂ ਗੁਣ ਮਿੱਠੀ ਰੋ,
ਔਗਣਾਂ ਦੇ ਵਿੱਚ ਠੱਗੀ ਹੋਈ ਲੋਕਾਈ ਹੁਣ ਰੋਂਦੀ ਹੈ, ਔਗਣ ਇਹਨੂੰ ਠੱਗ ਕੇ ਲੈ ਗਏ ਹਨ।
ਹੁਕਮ ਸਿਆਪੈ ਸਾਹ ਕਾ ਪਿਆਰੇ,
ਸ਼ਾਹ ਦੇ ਹੁਕਮ ਨੂੰ ਸਿਝਾਨ ਲਿਆ ਹੈ।
ਸੱਚ ਮਿਲੈ ਵਡਿਆਈ ਹੋ,
ਸੱਚੇ ਪਰਮਾਤਮਾ ਦਾ ਮਿਲਾਪ ਹੁੰਦਾ, ਪ੍ਰਭੂ ਦੇ ਘਰ ਚ ਵਡਿਆਈ ਪਾਉਂਦਾ ਹੈ।
ਆਖਣ ਔਖਾ ਆਖੀਐ ਪਿਆਰੇ,
ਨਾਮ ਦੀ ਗੱਲ ਕਰ ਦੇਣੀ, ਜਪ ਲਓ ਸਿਮਰ ਲਓ, ਕਹਿੰਦੇ ਆਖਣਾ ਬਹੁਤ ਔਖਾ ਹੈ। ਆਖਣ ਔਖਾ ਸੱਚਾ ਨਾਮ, ਪਿਆਰੋ ਉਹਦਾ ਨਾਮ ਆਖਣਾ ਬਹੁਤ ਔਖਾ ਹੈ।
ਸੁਣੀਐ ਸੱਚ ਨਾਮ,
ਕਿਵੇਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਸੱਚੇ ਨਾਮ ਨੂੰ ਸੁਣੀਏ।
ਜਿਨੀ ਸੋ ਸਾਲਾਹਿਆ ਪਿਆਰੇ,
ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਕੀਤੀ ਹੈ।
ਹਉ ਤਿੰਨ ਬਲਿਹਾਰੈ ਜਾਇ,
ਨਾਨਕ ਸਾਹਿਬ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ।
ਨਾਏ ਮਿਲੈ ਸੰਤੋਖੀਆ ਪਿਆਰੇ,
ਕਹਿੰਦੇ ਜੇ ਨਾਮ ਮਿਲ ਜਾਏ ਤੇ ਅੰਦਰੋਂ ਮੈਂ ਰੱਜ ਜਾਂ, ਨਾਮ ਅੰਦਰ ਨੂੰ ਤ੍ਰਿਪਤ ਕਰਦਾ ਹੈ।
ਨਦਰੀ ਮੇਲ ਮਿਲਾਏ,
ਉਸਦੀ ਨਦਰ ਹੋ ਜਾਏ ਤੇ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਮਿਲ ਜਾਈਏ।
ਕਾਇਆ ਕਾਗਦ ਜੇਠੀਐ ਪਿਆਰੇ,
ਕਹਿੰਦੇ اپنی اس کایا نو کاغذ بنا لئیے، جی اپنے کاپی کندی اس طرح کایا کاغذ بن جائے،
من مسوانی تار
اتے لکھن واسطے من نو شاہی دی دوات بنا لئیے،
للتا لکھن سچ کی پیارے،
آ جڑی ساڈی للتا زبان ہے یہ قلم بنا لی، کہن تو مراد من کاغذ ہوئے، ویگرو شریر کاغذ ہوئے، من شاہی دی دوات ہوئے، تے زبان بن جائے قلم، جی قلم لکھ دیے من نو ٹکا لے، یہ دوات دا کم لے، اس کایا تو کاغذ دا کم لے، اس زبان دی قلم دے نال اس کایا دے کاغذ تے سات نام ویگرو لکھ لے، سارے شریر نو نام نال بھرپور کر دے،
سارے گن لکھو وچار،
گن لکھ پرماتما دے گناں نو وچار کے لکھ،
تن لکھاری نانکا پیارے،
ستگرو گرو نانک صاحب کہندے نے تن لکھاری نے پیارے، کوئی کاغذاں تے لکھدا ہے، کوئی کسے ہور تن نال لکھدا ہے، جن نے اپنی کایا نو کاغذ بنایا، من دی شاہی بنائی، تے زبان دی قلم بنا کے اپنی کایا تے ویگرو جی دا نام لکھیا ہے، او لکھاری تنتا جوگ ہے،
سچ لکھے اور تار،
سچ نو اپنے ہردے وچ لکھ لیا، دھارن کر لیا ہے، اے ساری اشٹپدی دا مطلب یہی ہے کہ ستگرو دے گیت گا منا، ستگرو دے بچن من، یہ تینو کنارے لائے گا، یہ تو بنا کسے نے کنڈے نہیں لانا، سچ گرمکھو نہ اتھے تے نہ اوتھے، اج اسی دیکھ رہے ہیں نا، چلو یہ ترک کرنے فلانا اج فلانے دا کی نہیں پیارے ہو، اج ساری مانوتا ہاتھ کھڑے کر کے کہہ رہی ہے پرمیشور تو ہی کرپا کر، یہ مطلب ہو گیا اتھے بھی دکھا دیتا انہیں سب کچھ بھی نہیں، تے مہاراج کہندے آ میرا ست گرو ایسا ہے جیڑا دونوں تھان رکھے گر سورے، ستگر سکھ کا خلط پلت سوار ہے، نانک ستگر سکھ کو جی نال سمار ہے، انہیں کو بینتیاں پروان کریو، میرے تو بول دیا ہوئیاں بینت پلا ہوئیاں، سنمان یوگ سنگھ صاحب جی نے تو کیا سی جتنے دن مرضی آ کے وچار کرو، پر میں تین دن دی حاضری، دو دن ہور آپ سنگت دی سیوا کرانگا، آؤ بھائی صاحب جی ہوراں تو حضور دے شبد دے انتلیاں پنکتیاں سرون کرو جی،
للتا لکھن سچ کی پیارے، ہر گن لکھو وچارے، تن لکھاری نانکا پیارے، سچ لکھے اور تارے،